गुरु रुप्यारी साध संगत जी वाहेगुरु जी का खालसा वाहेगुरु जी की फतेह। प्रोफेसर पूरन सिंह जी की कमोलक लिखत है जिसका सिरलेख है देवांगनी। ये घटना एक गुरु तेग बहादुर साहब के इस बचन पर आधारित है कि निज कर देखियो जगत में को काहूँ को ना है, नानक थिर हर भगत है तह राखो मन माहे। इस विच बहुत सिक्ख्यादायक घटनावां हन। पहले हिस्से में जो पोठोहार पुराने समय विआह की रस्म आती सी उसका एक विस्मादक वर्णन है। फिर अगे परिवार का आपसी प्यार है। फिर परिवार में जो जलन पैदा होती है उस तो जिहड़ी लांछण लगन दे कारनामे शुरू होते हैं, किस तरह कई जीवन तबाह हो जाते हैं, तो अंत विच की होता है इस लेख तो सानू पता चलेगा। तो एक ये असूल भी पता चलेगा कि भावें वक्ती तौर पर झूठ जितता है, भावें कई कई साल वो झूठ बरकरार रहिंदा है, 5 साल 10 साल 20 साल, पर गुरबाणी का यह बचन सत है, कूड़ निखुटे नानका ओड़क सच रही। आओ प्यार नाल सरवण करन दी कोशिश करिए जी। पुराने समयां विच किसी पोठोहारी कुड़ी का विआह एक बड़ा रंगीन उत्सव होंदा सी, इस ते खूब रंग रौनक होंदी। अजकल दे सभ्य समयां वांग विआह एक दिन विच ही खत्म नहीं सी हो सकदा। ये एक मुख घटना होंदी सी जिस दियां मिठियां यादां पोठोहार दे जीवन नूं सदा ही रंगला बणाउंदियां रहिंदियां सन। लाड़े अपने विआह दी रात दियां यादां नाल अपने जीवन नूं सफुरती प्रदान करदे अते लाड़ी अपने नवीं विआही आई दे कमरे विच अपने टहकदे होए पति दे पहली वारी आवण दी झाकी नूं याद करके अपने रोज़ाना जीवन दे बखेड़ियां विचों खुशी हासिल करदी। आम तौर ते जवानी दी अग नूं भड़कण नहीं सी दित्ता जांदा, इस नूं हर तरह नाल दबा के रखण दा यतन कीता जांदा सी। किसी भी पोठोहारी कुड़ी नूं अपने विआह दी रात तो पहला अपने वालां नूं वाह सवार के मीडियां नहीं सी गुंदण दित्तियां जांदियां, ना ही उस नूं अखां विच सुरमा मटकावण दित्ता जांदा सी। ओ घर विच मिट्टी घट्टे विच लिबड़ी मजदूर कुड़ियां वांग रहिंदी सी। उस विच औरतां वाली मटक ते नाज नखरे भी नहीं सन आउंदे। उस दे कपड़े घर दे कत्ते सूत दे खद्दर दे बने आउंदे। उस दे सिर दा दुपट्टा सिर्फ उस दे वाल ही टकदा। उस दा मूँह नंगा हुंदा। इस दी बेपरवाह मासूमता तो मैडोना यानी क्राइस्ट दी मां दा चावला पैंदा। हर मां यतन करदी कि उस दी बेटी नूं अपनी जवानी दा एहसास ना होवे। मां उस दे पिता दे वेड़े विच उस नूं जंगल दे जीवन वर्गी एकांत प्रदान करदी। मुंडिया ते कुड़ियां काफ़ी वड्डी उम्र तक चन्न चानणियां रातां विच खुले खेतां विच इकट्ठे खेडदे रहिंदे। ओह अपणियां खेडां दियां खुशियां नाल साधारण पिंडां नूं वड्डे शहरां दी तरह बना देंदे। इस विच कोई शक नहीं कि जदों असी अज दे पोठोहार दे मुंडे ते कुड़ियां विच अगाऊं कामुक चेतना देखदे हाँ तां महसूस करदे हाँ कि अजिहा घटिया ज्ञान अजिहे मासूम लोकां दे बाहरले लोकां अते उहनां दियां संस्थावां नाल संपर्क तों ग्रहण कीता जांदा है। इस तरह ये संपर्क वर भी है अते सराप भी, पर नवियां लोकां बारे जानण दी उत्सुकता सदा वधदी रहिंदी है। आदमी नवे तजर्बे ग्रहण करन लई काफ़ी यतन भी करदा है, पर मनुख ते इस गल दा असर सुते सिद्ध भी हुंदा रहिंदा है। ओह अपने धुरे तो उखड़ जांदा है अते पुराने रीति रिवाजां द्वारा पकियाई अपनी स्वै चेतना गुआ बैठता है। विआह लई निश्चित दिन तो एक महीना पहला ही सारे पिंड दियां सियाणी उम्र दियां अते जवान औरतां रात नूं लाड़ी दे घर जुड़दियां अते शगना दे पोठोहारी गीत गाउंदियां। इह खास ख्याल रख्या जांदा कि एक पिंड विच 2 महीनियां दे अरसे विच 2 विआह इकट्ठे ना आवण। अजिहा वध तों वध खुशी माणन लई कीता जांदा। भावना यह हुंदी कि मुंडे दे विआह समय जिस तरह दे मतभेद होण ਉਹ ਕੁੜੀ ਦੇ ਵਿਆਹ ਦੇ ਮੌਕੇ 'ਤੇ ਮਿਟਾ ਦਿੱਤੇ ਜਾਣ। ਕੁੜੀਆਂ ਸਾਰੇ ਪਿੰਡ ਦੀਆਂ ਸਾਂਝੀਆਂ ਹੁੰਦੀਆਂ ਸਨ ਅਤੇ ਸਾਰੇ ਪਿੰਡ ਨੇ ਮਿਲ ਕੇ ਅਰਦਾਸ ਕਰਨੀ ਹੁੰਦੀ ਸੀ। ਸਾਰਿਆਂ ਨੇ ਆਪਣੀਆਂ ਭਾਵਨਾਵਾਂ ਆਪਣੀਆਂ ਖੁਸ਼ੀਆਂ ਅਤੇ ਆਪਣੇ ਅਥਰੂ ਸਾਂਝੇ ਕਰਨੇ ਹੁੰਦੇ ਸਨ। ਸਾਰਿਆਂ ਨੇ ਲਾੜੀ ਨੂੰ ਪਿਆਰ ਅਤੇ ਭਰੇ ਮਨਾਂ ਨਾਲ ਵਿਦਾ ਕਰਨਾ ਹੁੰਦਾ ਸੀ। ਇਹ ਨਜ਼ਾਰਾ ਇੰਨਾ ਦਰਦਨਾਕ ਹੁੰਦਾ ਸੀ ਜਿਵੇਂ ਕਿਤੇ ਲਾੜੀ ਨੂੰ ਮੌਤ ਦੇ ਹਵਾਲੇ ਕੀਤਾ ਜਾ ਰਿਹਾ ਹੋਵੇ।
ਪੋਠੋਹਾਰੀ ਸਮਝਦੇ ਸਨ ਕਿ ਜੀਵਨ ਇੱਕ ਸਮੁੰਦਰ ਦੀ ਨਿਆਈ ਹੈ ਅਤੇ ਪਿਆਰ ਦੇ ਮੋਤੀ ਇਸ ਦੀ ਤਹਿ ਤੇ ਪਏ ਹਨ। ਉਹ ਉੱਥੇ ਮੌਤ ਦੇ ਹੱਥਾਂ ਵਿੱਚ ਫੜੇ ਹੋਏ ਹਨ। ਬੇਟੀ ਦਾ ਵਿਆਹੀ ਜਾਣਾ ਵੀ ਮੌਤ ਦੇ ਹੱਥੋਂ ਮੋਤੀ ਲੈਣ ਵਾਲੀ ਗੱਲ ਹੈ। ਪਤਾ ਨਹੀਂ ਉਹ ਜਿੱਤਦੀ ਹੈ ਜਾਂ ਹਾਰਦੀ ਹੈ। ਸੋ ਉਸਨੂੰ ਇਸ ਤਰ੍ਹਾਂ ਤੋਰਨ ਤੋਂ ਬਿਨਾਂ ਹੋਰ ਕੋਈ ਰਸਤਾ ਵੀ ਨਹੀਂ ਆਉਂਦਾ। ਬੜੇ ਅਫਸੋਸ ਦੀ ਗੱਲ ਹੈ ਕਿ ਆਪਣੇ ਗੁਆਂਢੀ ਦੀ ਬੇਟੀ ਲਈ ਜੋ ਪਵਿੱਤਰ ਭਾਵਨਾ ਹੁੰਦੀ ਸੀ ਉਹ ਹੁਣ ਨਹੀਂ ਰਹੀ। ਅੱਜ ਇੱਕ ਛੋਟੇ ਜਿਹੇ ਕਸਬੇ ਵਿੱਚ ਇੱਕ ਰਾਤ ਵਿੱਚ ਹੀ ਲਗਭਗ ਅੱਧੀ ਦਰਜਨ ਸ਼ਾਦੀਆਂ ਹੁੰਦੀਆਂ ਹਨ। ਉੱਥੇ ਟੁੱਟੇ ਭੱਜੇ ਅਤੇ ਪੁਰਾਣੇ ਫੌਜੀ ਡਰਮਾਂ ਦਾ ਭੱਦਾ ਜਿਹਾ ਸੰਗੀਤ ਆਉਂਦਾ ਹੈ ਜਾਂ ਅੰਗਰੇਜ਼ਾਂ ਰੈਜੀਮੈਂਟਾਂ ਦੇ ਸਟੋਰਾਂ ਵਿੱਚੋਂ ਲਿਆਂਦੇ ਬੈਗ ਪਾਈਪਾਂ ਦਾ ਸ਼ੋਰ ਆਉਂਦਾ ਹੈ। ਅੱਜ ਕੱਲ੍ਹ ਆਮ ਲੋਕਾਂ ਦੇ ਕਿਰਦਾਰ ਦੀ ਤਰ੍ਹਾਂ ਧਰਮ ਵਿੱਚ ਵੀ ਨਿਗਾਰ ਆ ਗਿਆ ਹੈ। ਸਾਰੇ ਰਸਮ ਪੂਰੀ ਕਰਨ ਦੀ ਕਾਲੀ ਵਿੱਚ ਆਉਂਦੇ ਹਨ। ਵਿਆਹ ਪਿਆਰ ਦਾ ਪਵਿੱਤਰ ਰਿਸ਼ਤਾ ਹੋਣ ਦੀ ਥਾਂ ਇੱਕ ਭਾਦੀ ਰਸਮ ਬਣ ਗਿਆ ਹੈ। ਦੇਵਾਂਗਨੀ ਦੇ ਵਿਆਹ ਅਤੇ ਪਿਆਰ ਦੀਆਂ ਪੁਰਾਣੀਆਂ ਰਸਮਾਂ ਦੀ ਚੜ੍ਹਤ ਸੀ ਅਤੇ ਕੋਈ ਵੀ ਇਹਨਾਂ ਨੂੰ ਭੰਗ ਕਰਨ ਦੀ ਹਿੰਮਤ ਨਹੀਂ ਸੀ ਕਰਦਾ। ਰਾਵਲਪਿੰਡੀ ਅਤੇ ਲਾਹੌਰ ਦੇ ਦਰਮਿਆਨ ਰੇਲ ਦੀ ਪਟੜੀ ਨਵੀਂ ਨਵੀਂ ਪਈ ਸੀ। ਕਈਆਂ ਨੇ ਅਜੇ ਗੱਡੀ ਚੜ੍ਹ ਕੇ ਨਹੀਂ ਸੀ ਦੇਖਿਆ। ਉਸਦਾ ਪਿਤਾ ਦਿਲਾਵਰ ਸਿੰਘ ਆਪਣੀ ਇੱਕੋ ਇੱਕ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਕਰਨ ਵਿੱਚ ਬੁਰੀ ਤਰ੍ਹਾਂ ਉਲਝਿਆ ਹੋਇਆ ਸੀ। ਉਹ ਬਾਹਰ ਅੰਦਰ ਆਉਂਦਾ ਜਾਂਦਾ, ਜਲਦੀ ਨਾਲ ਦੇਵਾਂਗਨੀ ਕੋਲ ਜਾਂਦਾ ਅਤੇ ਉਸਨੂੰ ਪਿਆਰ ਦਾ। ਕਈ ਵਾਰੀ ਉਸਦਾ ਕੋਈ ਅਥਰੂ ਉਸਦੇ ਵਾਲਾਂ ਵਿੱਚ ਅਟਕ ਕੇ ਸੁੱਕ ਜਾਂਦਾ। ਤਖ਼ਤ ਪਰੀ ਪਿੰਡ ਵਿਖੇ ਦਿਲਾਵਰ ਸਿੰਘ ਦੇ ਘਰ ਪੂਰਾ ਮਹੀਨਾ ਖੁਸ਼ੀਆਂ ਮਨਾਉਂਦੀਆਂ ਜਾਂਦੀਆਂ ਰਹੀਆਂ। ਦਿਲਾਵਰ ਸਿੰਘ ਨੇ ਕਦੇ ਚੰਗੇ ਦਿਨ ਦੇਖੇ ਸਨ, ਪਰ ਹੁਣ ਉਹ ਬਹੁਤਾ ਅਮੀਰ ਨਹੀਂ ਸੀ। ਪਰ ਜਿਵੇਂ ਪੋਠੋਹਾਰ ਦੇ ਲੋਕ ਕਹਿੰਦੇ ਨੇ, ਤੇਲ ਵਾਲਾ ਭਾਂਡਾ ਸਦਾ ਹੀ ਥਿੰਦਾ ਰਹਿੰਦਾ ਹੈ। ਉਸਦੇ ਕਿਸੇ ਵੀ ਰਿਸ਼ਤੇਦਾਰ ਨੂੰ ਉਸਨੇ ਖਾਂਦਾ ਪੀਂਦਾ ਹੋਣ ਬਾਰੇ ਸ਼ੱਕ ਨਹੀਂ ਸੀ। ਉਨ੍ਹੀਂ ਦਿਨੀ ਪੁਰਾਣੇ ਲੋਕ ਆਪਣੀ ਮਾਇਕੀ ਸਥਿਤੀ ਬਾਰੇ ਕਦੇ ਵੀ ਗੱਲ ਨਹੀਂ ਸੀ ਕਰਦੇ। ਜਦੋਂ ਉਹ ਭੁੱਖੇ ਵੀ ਆਉਂਦੇ, ਉਹ ਆਪਣੇ ਮਹਿਮਾਨਾਂ ਦੀ ਬੜੇ ਪਿਆਰ ਨਾਲ ਆਓ ਭਗਤ ਕਰਦੇ। ਦੇਵਾਂਗਨੀ ਸਰਦਾਰ ਦਿਲਾਵਰ ਸਿੰਘ ਅਤੇ ਉਸਦੀ ਪਤਨੀ ਅਤਰੋ ਦੀ ਇੱਕੋ ਇੱਕ ਬੇਟੀ ਸੀ। ਉਹ ਉਹਨਾਂ ਦੋਹਾਂ ਦੀ ਜਾਨ ਸੀ। ਉਹ ਉਸੇ 'ਤੇ ਆਪਣਾ ਪਿਆਰ ਨਿਛਾਵਰ ਕਰਦੇ। ਦੇਵਾਂਗਨੀ ਨੂੰ ਉਸਦੇ ਮਾਪਿਆਂ ਬੜੇ ਮਾਣ ਨਾਲ ਰਾਜਕੁਮਾਰੀ ਦੀ ਤਰ੍ਹਾਂ ਪਾਲਿਆ ਪੋਸਿਆ ਸੀ। ਦੇਵਾਂਗਨੀ ਜਦੋਂ ਅਜੇ ਬੱਚੀ ਹੀ ਸੀ ਤਾਂ ਰਿਸ਼ਤੇਦਾਰ ਇਸ ਸੋਹਣੇ ਜਿਹੇ ਬਾਲ ਲਈ ਕੋਈ ਗਹਿਣਾ ਜਾਂ ਕੋਈ ਰੰਗਦਾਰ ਕੱਪੜੇ ਦੀ ਸਿਆਲਕੋਟੀ ਗੁੱਡੀ ਲਿਆਉਣੀ ਨਹੀਂ ਸੀ ਭੁੱਲਦਾ। ਇਹ ਵੀ ਕਹਿ ਸਕਦੇ ਹਾਂ ਕਿ ਉਹ ਇੱਕ ਵਿਗੜਿਆ ਹੋਇਆ ਬੱਚਾ ਸੀ। ਜਿਸ ਨਿਗਾਹਬਾਨੀ ਅਧੀਨ ਆਮ ਤੌਰ 'ਤੇ ਕੁੜੀਆਂ ਦਾ ਪਾਲਣ ਪੋਸ਼ਣ ਹੁੰਦਾ ਹੈ, ਉਸ 'ਤੇ ਨਹੀਂ ਸੀ ਰੱਖੀ ਗਈ। ਉਹ ਮਰਜ਼ੀ ਦੀ ਮਾਲਕ, ਜੋ ਚਾਹੁੰਦੀ ਕਰਦੀ ਅਤੇ ਮਨ ਭਾਉਂਦੀ ਖੇਡ ਖੇਡਦੀ। ਦੂਸਰੀਆਂ ਕੁੜੀਆਂ ਵਾਂਗ ਕੋਈ ਬੰਦਿਸ਼ ਨਹੀਂ ਸੀ। ਜੇ ਉਹ ਫੁੱਲ ਮੰਗਦੀ ਤਾਂ ਉਸਦੇ ਪਿਤਾ ਮੋਤੀਏ ਦਾ ਹਾਰ ਲਿਆ ਕੇ ਦਿੰਦੇ। ਉਹ ਰੇਸ਼ਮੀ ਕੱਪੜੇ ਪਾਉਂਦੀ। ਇਹਨਾਂ ਸਾਰੀਆਂ ਗੱਲਾਂ ਵਿੱਚ ਉਸਨੂੰ ਪੁੱਤਰਾਂ ਦੀ ਤਰ੍ਹਾਂ ਹੀ ਸਮਝਿਆ ਜਾਂਦਾ ਸੀ। ਜਦੋਂ ਦੇਵਾਂਗਨੀ ਵੱਡੀ ਹੋਈ ਤਾਂ ਉਸ ਪਿੰਡ ਦੇ ਖੁੱਲ੍ਹੇ ਖੇਤਾਂ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਆਪ ਹੀ ਇਜਾਦ ਕਰ ਲਈਆਂ। ਉਹ ਹਰ ਤਰ੍ਹਾਂ ਦੀ ਖੇਡ ਬੜੀ ਚੰਗੀ ਤਰ੍ਹਾਂ ਖੇਡ ਲੈਂਦੀ ਸੀ। ਇਸ ਤੋਂ ਇਲਾਵਾ ਉਹ ਲੁੱਕਣ ਮੀਟੀ ਅਤੇ ਕਿੱਕਲੀ ਵਰਗੀਆਂ ਖੇਡਾਂ ਵੀ ਖੇਡਦੀ। ਸਾਰੇ ਮੁੰਡੇ ਅਤੇ ਕੁੜੀਆਂ ਉਸਦਾ ਰਾਣੀਆਂ ਦੀ ਤਰ੍ਹਾਂ ਮਾਣ ਕਰਦੇ ਅਤੇ ਉਸਦੀ ਗੱਲ ਵੀ ਮੰਨਦੇ। ਜਦੋਂ ਉਹ ਆਪਣੇ ਹੀ ਬਣਾਏ ਚੁਟਕਲੇਦਾਰ ਗੀਤ ਗਾਉਂਦੀ, ਉਸਦੇ ਸਾਥੀ ਖਿਡਾਰੀਆਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹਿੰਦੀ। ਉਹਨਾਂ ਦੀਆਂ ਖੁਸ਼ੀਆਂ ਵਿੱਚ ਝੂਲਦੀਆਂ ਬਾਹਾਂ ਜਿਵੇਂ ਆਕਾਸ਼ ਛੂੰਹਦੀਆਂ ਹੋਣ। ਦੂਸਰਾ, ਜਨੇਤ ਆਉਣ ਦੀ ਰਾਤ ਨੇੜੇ ਆ ਰਹੀ ਸੀ। ਜਨੇਤ ਤੋਂ ਭਾਵ ਜੰਝ। ਜਨੇਤ ਕੱਲਰ ਤੋਂ ਆਉਣੀ ਸੀ ਅਤੇ ਕੱਲਰ ਤੋਂ ਤਖ਼ਤ ਪਰੀ ਤੱਕ ਦੇ ਕੱਚੇ ਰਾਹ 'ਤੇ ਕਈ ਪੜਾਉ ਕਰਨੇ ਪੈਣੇ ਸਨ। ਦਿਲਾਵਰ ਸਿੰਘ ਦੇ ਘਰ ਰਿਸ਼ਤੇਦਾਰਾਂ ਦੀ ਗਹਿਮਾ ਗਹਿਮ ਸੀ। ਉਹਨਾਂ ਨੇ ਭੜਕੀਲੇ ਕੱਪੜੇ ਪਾਏ ਹੋਏ ਸਨ ਅਤੇ ਉਹਨਾਂ ਦੇ ਚਿਹਰਿਆਂ 'ਤੇ ਖੇੜਾ ਸੀ। ਉਹਨਾਂ ਦੀਆਂ ਭਾਵਨਾਵਾਂ ਜਿਵੇਂ ਨਿੱਕੀਆਂ ਨਿੱਕੀਆਂ ਨਦੀਆਂ ਵਾਂਗ ਹਿਲ ਮਿਲ ਰਹੀਆਂ ਹੋਣ। ਉਹਨਾਂ ਦੀ ਗੱਲਬਾਤ ਦਾ ਰੋਲਾ ਵੀ ਆਨੰਦਮਈ ਸੀ। ਆਖਿਰ ਉਹ ਪਵਿੱਤਰ ਰਾਤ ਵੀ ਆ ਗਈ। ਤਖ਼ਤ ਪਰੀ ਵਿੱਚ ਜਨੇਤ ਇਸ ਤਰ੍ਹਾਂ ਦਾਖਲ ਹੋਈ ਜਿਵੇਂ ਕਿਸੇ ਜੇਤੂ ਰਾਜੇ ਦਾ ਲਸ਼ਕਰ ਜਿੱਤੇ ਹੋਏ ਸ਼ਹਿਰ ਵਿੱਚ ਆਉਂਦਾ ਹੈ। ਰਸਤੇ 'ਤੇ ਰੋਸ਼ਨੀ ਕਰਨ ਲਈ ਜਨੇਤ ਦੇ ਦੋਹੀਂ ਪਾਸੀ ਗੈਸਾਂ ਵਾਲੇ ਸਨ। ਲਾੜਾ ਜਨੇਤ ਵਿਚਕਾਰ ਚੱਲ ਰਹੀ ਇੱਕ ਬਹੁਤ ਹੀ ਵਧੀਆ ਨਸਲ ਦੀ ਚਿੱਟੀ ਘੋੜੀ 'ਤੇ ਸਵਾਰ ਸੀ। ਉਸਦੇ ਸਿਰ 'ਤੇ ਛਤਰ ਚੁੱਲ ਰਿਹਾ ਸੀ। ਹਰ ਪਾਸੇ ਖੇੜਾ ਹੀ ਖੇੜਾ ਸੀ। ਕਿਸੇ ਨੂੰ ਕੋਈ ਕਾਹਲੀ ਨਹੀਂ ਸੀ। ਅਜੇ ਸਾਰੀ ਰਾਤ ਪਈ ਸੀ। ਰਸਮ ਆਮ ਤੌਰ 'ਤੇ ਦਿਨ ਦੇ ਚੜ੍ਹਾਅ ਨਾਲ ਹੀ ਕੀਤੀ ਜਾਂਦੀ ਸੀ। ਰਸਮ ਲਈ ਉਹਨਾਂ ਨੂੰ ਸੂਰਜ ਚੜ੍ਹਨ ਤੱਕ ਉਡੀਕਣਾ ਪੈਣਾ ਸੀ। ਰਸਮ ਸਮੇਂ ਸੂਰਜ ਜੋੜੀ ਦੇ ਸਿਰ 'ਤੇ ਹੋਣਾ ਚਾਹੀਦਾ ਹੈ, ਜਿਵੇਂ ਕਿਸੇ ਸੁਨਹਿਰੀ ਵਾਲਾਂ ਵਾਲੇ ਪੁਰਾਤਨ ਰਿਸ਼ੀ ਦੀ ਤਰ੍ਹਾਂ ਆਸ਼ੀਰਵਾਦ ਦੇ ਰਿਹਾ ਹੋਵੇ। ਦੋਹਾਂ ਪਾਸਿਆਂ ਦੇ ਲੋਕ ਲੜਕੀ ਦੇ ਘਰ ਦੀ ਗਲੀ ਵਿੱਚ ਮਿਲੇ। ਪਹਿਲਾਂ ਲੜਕੀ ਵਾਲੇ ਪਾਸਿਓਂ ਕੁਝ ਸਿਆਣੀ ਉਮਰ ਦੇ ਆਦਮੀ ਜਨੇਦ ਦੇ ਬਜ਼ੁਰਗਾਂ ਨੂੰ ਜੀ ਆਇਆਂ ਕਹਿਣ ਲਈ ਅੱਗੇ ਵਧੇ। ਫਿਰ ਲਾੜੀ ਦੇ ਪਿਤਾ ਅਤੇ ਲਾੜੇ ਦੇ ਪਿਤਾ ਜੀ ਦੀ ਮਿਲਣੀ ਹੋਈ। ਉਹਨਾਂ ਇੱਕ ਦੂਸਰੇ ਨੂੰ ਘੁੱਟ ਕੇ ਜਫੀ ਵਿੱਚ ਲਿਆ ਤਾਂ ਜੋ ਉਮਰ ਭਰ ਦਾ ਰਿਸ਼ਤਾ ਜੁੜ ਜਾਵੇ, ਅਤੇ ਦੋਹਾਂ ਟੱਬਰਾਂ ਵਿੱਚ ਜੇ ਕੋਈ ਮਨ ਮੁਟਾਵ ਵੀ ਸੀ ਤਾਂ ਉਹ ਸਦਾ ਲਈ ਖਤਮ ਹੋ ਜਾਵੇ। ਇਸ ਮਿਲਣੀ ਉਪਰੰਤ ਜਨੇਤ ਨੇ ਆਤਿਸ਼ਬਾਜ਼ੀ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਉਹਨਾਂ ਲੜਕੀ ਦੇ ਘਰ ਦੇ ਸਾਹਮਣੇ ਗਲੀ ਵਿੱਚ ਅਤੇ ਗੁਆਂਢੀਆਂ ਦੇ ਘਰ ਦੀਆਂ ਛੱਤਾਂ 'ਤੇ ਵੀ ਆਤਿਸ਼ਬਾਜ਼ੀ ਕੀਤੀ। ਕੁਝ ਚਿਰ ਬਾਅਦ ਨੌਜਵਾਨ ਲਾੜੇ ਜੱਸਾ ਸਿੰਘ ਨੂੰ ਇੱਕ ਕਮਰੇ ਵਿੱਚ ਲਿਆਂਦਾ ਗਿਆ, ਜਿੱਥੇ ਉਸਨੂੰ ਪਿੰਡ ਦੀਆਂ ਕੁਆਰੀਆਂ ਕੁੜੀਆਂ, ਲਾੜੀ ਦੀਆਂ ਸਹੇਲੀਆਂ ਅਤੇ ਭੈਣਾਂ ਨੇ ਘੇਰ ਲਿਆ। ਉਹਨਾਂ ਨੇ ਢੇਰ ਰਾਤ ਗਈ ਤੱਕ ਵਿਆਹ ਦੇ ਗੀਤ ਗਾ ਕੇ ਉਸਦਾ ਸਵਾਗਤ ਕੀਤਾ। ਲੜਕੀਆਂ ਨੇ ਉਸਨੂੰ ਤਰ੍ਹਾਂ ਤਰ੍ਹਾਂ ਦੇ ਨਾਜ਼ ਨਖਰਿਆਂ ਨਾਲ ਉਲਝਾ ਲਿਆ। ਇਸੇ ਆਸੇ ਮਾਹੌਲ ਵਿੱਚ ਸਮਾਂ ਜਿਵੇਂ ਖੰਭ ਲਾ ਕੇ ਉੱਡ ਗਿਆ ਹੋਵੇ। ਉਦਾਹਰਣ ਵਜੋਂ ਉਹ ਖਾਣਾ ਉਸਦੇ ਸਾਹਮਣੇ ਰੱਖਦੀਆਂ, ਪਰ ਜਦੋਂ ਬੁਰਕੀ ਚੁੱਕਦਾ ਤਾਂ ਸਾਰੀਆਂ ਖਿੜਖਿੜਾ ਕੇ ਹੱਸ ਪੈਂਦੀਆਂ ਅਤੇ ਉਹ ਵਿਚਾਰਾ ਘਬਰਾ ਜਾਂਦਾ। ਵਿਚਾਰਾ ਜੱਸਾ ਸਿੰਘ ਕੁੜੀਆਂ ਦੀਆਂ ਇਹਨਾਂ ਚਾਲਾਂ ਤੋਂ ਅਣਜਾਣ ਸੀ। ਉਹ ਸਮਝਦਾ ਸ਼ਾਇਦ ਉਸ ਕੋਈ ਗਲਤ ਚੀਜ਼ ਖਾਣ ਦਾ ਯਤਨ ਕੀਤਾ ਹੈ। ਸਾਰੀਆਂ ਇੱਕ ਆਵਾਜ਼ ਵਿੱਚ ਹੋ ਹੋ ਕਰਦਿਆਂ ਕਹਿੰਦੀਆਂ, ਵਿਚਾਰਾ ਕਿੰਨਾ ਸਾਊ ਹੈ, ਇੱਕ ਰੋਟੀ ਦੀ ਬੁਰਕੀ ਲਈ ਝੁੱਕ ਕੇ ਮਿੰਨਤਾਂ ਕਰਦਾ ਹੈ। ਹਾਏ, ਮਾਂ ਨੇ ਇਸਨੂੰ ਰੋਟੀ ਖਾਣੀ ਵੀ ਨਹੀਂ ਸਿਖਾਈ, ਕੋਈ ਦੂਸਰੀ ਕਹਿੰਦੀ। ਚੁੱਪ, ਸ਼ਰਾਰਤੀ ਨਾ ਹੋਣ 'ਤੇ ਕਿਉਂ ਤੰਗ ਕਰ ਰਹੀਆਂ ਹੋ ਮੇਰੇ ਪਿਆਰੇ ਬੇਟੇ ਨੂੰ? ਖਾ ਮੇਰੇ ਪੁੱਤ ਖਾ, ਵਿਚਾਰਾ ਭੁੱਖਣ ਪਾਣਾ ਹੈ, ਇਹ ਤਾਂ ਤੇਰਾ ਮੂੰਹ ਦੇਖਣ ਦੀਆਂ ਚਾਹਵਾਂ ਨੇ, ਤੇਰੀਆਂ ਅੱਖਾਂ ਅਤੇ ਤੇਰਾ ਚੋੜਾ ਮੱਥਾ। ਜਦੋਂ ਤੂੰ ਬੁਰਕੀ ਲੈਣ ਲਈ ਝੁਕਦਾ ਹੈ ਤਾਂ ਤੇਰੀਆਂ ਨਜ਼ਰਾਂ ਵੀ ਝੁੱਕ ਜਾਂਦੀਆਂ ਨੇ, ਇਹ ਤੇਰੀਆਂ ਅੱਖਾਂ ਵਿੱਚ ਨਹੀਂ ਦੇਖ ਸਕਦੀਆਂ, ਇਸੇ ਕਰਕੇ ਹੀ ਜਨੋਰਾਂ ਵਾਂਗ ਚੀਕਦੀਆਂ ਨੇ। ਇਹਨਾਂ ਦੀ ਪਰਵਾਹ ਹੀ ਨਾ ਕਰ, ਖਾ ਲੈ ਮੇਰੇ ਮਿੱਠੂ, ਕੋਈ ਹੋਰ ਮਜ਼ਾਕ। ਓਹੋ, ਤੂੰ ਆਪਣੀ ਮਾਂ ਨੂੰ ਨਾਲ ਕਿਉਂ ਨਹੀਂ ਲੈ ਆਇਆ? ਸਾਨੂੰ ਪਤਾ ਲੱਗਾ ਹੈ ਕਿ ਉਹ ਸੋ ਆਦਮੀਆਂ ਜਿੰਨੀ ਜਰਵਾਣੀ ਹੈ ਕੋਈ ਬੋਲਦੀ। ਟੀਠ ਨਾ ਹੋਵੇ ਤਾਂ ਇਹਨੂੰ ਨਾਰਾਜ਼ ਨਾ ਬਈ ਕਰੋ, ਮਾਵਾਂ ਬੱਚਿਆਂ ਨੂੰ ਬਹੁਤ ਪਿਆਰੀਆਂ ਹੁੰਦੀਆਂ ਨੇ, ਇਹ ਵੀ ਤਾਂ ਬੱਚਾ ਹੀ ਹੈ ਨਾ, ਬਸ ਜ਼ਰਾ ਦਾੜੀ ਆਈ ਹੋਈ ਹੈ। ਨਾ ਭਾਈ, ਮੈਂ ਕੋਈ ਗਲਤ ਗੱਲ ਕਹੀ ਆ, ਇਹਦੀ ਮਾਂ ਬੜੀ ਜਰਵਾਣੀ, ਉਹ ਇਸਨੂੰ ਇਸ ਤਰ੍ਹਾਂ ਦੀਆਂ ਔਕੜਾਂ ਵਿੱਚੋਂ ਬਚਾ ਸਕਦੀ ਹੈ, ਪਰ ਇਹ ਤਾਂ ਸੀ ਨਾ ਜੇ ਉਹ ਆਉਂਦੀ। ਦੇਖ ਵੇ ਮੁੰਡਿਆ, ਅਸਲ ਗੱਲ ਇਹ ਹੈ ਕਿ ਉਨੀ ਦੇਰੀ ਅਸੀਂ ਤੈਨੂੰ ਰੋਟੀ ਨਹੀਂ ਖਾਣ ਦੇਣੀ ਜਿੰਨੀ ਦੇਰ ਤੂੰ ਸਾਡੇ ਸਵਾਲਾਂ ਦੇ ਉੱਤਰ ਨਹੀਂ ਦਿੰਦਾ। ਕੀ ਸਾਡੇ ਲਈ ਇਹਨਾਂ ਮੋਤੀਆਂ ਦੀ ਮਾਲਾ ਪਰੋ ਦੇਵੇਂਗਾ? ਜੱਸਾ ਸਿੰਘ ਮੋਤੀਆਂ ਦੀ ਮਾਲਾ ਪਰੋਣ ਦਾ ਯਤਨ ਕਰਨ ਲੱਗਾ। ਵੈਸੇ ਇਹ ਕੰਮ ਆਮ ਤੌਰ 'ਤੇ ਔਰਤਾਂ ਹੀ ਕਰਦੀਆਂ ਹਨ। ਉਫ, ਲੈਂਪ ਦੀ ਰੋਸ਼ਨੀ ਮੱਧਮ ਸੀ, ਮਣਕੇ ਬਹੁਤ ਬਰੀਕ ਸਨ ਅਤੇ ਧਾਗਾ ਮੋਟਾ ਸੀ। ਉਸ ਵਿਚਾਰੇ ਦੀ ਹਾਲਤ ਤਰਸਯੋਗ ਸੀ, ਉਸ ਯਤਨ ਕੀਤਾ ਪਰ ਅਸਫਲ ਰਿਹਾ। ਹਾਸੇ ਦਾ ਇੱਕ ਫੁਹਾਰਾ ਹੋਰ ਛੁੱਟਿਆ। ਇੱਕ ਲੜਕੀ ਨੇ ਉਸਦੇ ਪਿੱਛੋਂ ਦੀ ਹੋ ਕੇ ਹੌਲੀ ਜਿਹੀ ਕਿਹਾ, ਮੇਰੇ ਯਾਰ, ਮੇਰੇ ਨਾਲ ਸੁਰ ਮਿਲਾ ਲੈ, ਨਹੀਂ ਤਾਂ ਬਹੁਤ ਔਖਾ ਹੋਵੇਗਾ। ਤੈਨੂੰ ਪਤਾ ਹੈ ਬਈ, ਤੂੰ ਸਾਨੂੰ ਸਾਰਿਆਂ ਨੂੰ ਕਲੀਚੜੀਆਂ ਦੇਣੀਆਂ ਨੇ, ਤੇਰੀ ਮਾਂ ਨੇ ਤੈਨੂੰ ਛੱਲੇ ਦਿੱਤੇ ਹਨ ਕਿ ਉਹ ਭੁੱਲੀ ਗਈ ਹੈ। ਮੈਂ ਸੁਣਿਆ ਹੈ ਉਹ ਸਭ ਕੁਝ ਭੁੱਲ ਜਾਂਦੀ ਹੈ, ਪਰ ਆਪ ਸ਼ੀਸ਼ਾ ਦੇਖਣਾ ਨਹੀਂ ਭੁੱਲਦੀ, ਕਿਉਂ ਇਵੇਂ ਹੈ ਨਾ? ਜੱਸਾ ਸਿੰਘ ਨੇ ਆਪਣੀਆਂ ਜੇਬਾਂ ਫਰੋਲੀਆਂ ਅਤੇ ਪਤਲੀਆਂ ਜਿਹੀਆਂ ਮੁੰਦਰੀਆਂ ਦਾ ਇੱਕ ਗੁੱਛਾ ਕੱਢਿਆ, ਉਸ ਕੁੜੀਆਂ ਨੂੰ ਵੰਡਣ ਲਈ ਖੋਲ੍ਹਿਆ। ਅਜੇ ਆਪਣੇ ਹੱਥ 'ਤੇ ਰੱਖਿਆ ਹੀ ਸੀ ਕਿ ਕਿਸੇ ਕੁੜੀ ਨੇ ਝਪਟਾ ਮਾਰਿਆ, ਸਾਰੇ ਛੱਲੇ ਜ਼ਮੀਨ 'ਤੇ ਖਿਲਰ ਗਏ। ਬੇਵਕੂਫ ਨਾ ਹੋਵੇ ਤਾਂ, ਮੁੰਡਾ ਵਿਚਾਰਾ ਭੁੱਖ ਨਾਲ ਕੰਬਣ ਡਿਆ ਹੋਇਆ ਏ, ਦੇਖੋ ਇਹਦੀ ਮਾਂ ਨੇ ਕਦੇ ਰੱਜ ਕੇ ਰੋਟੀ ਵੀ ਨਹੀਂ ਦਿੱਤੀ, ਚਲੋ ਖਾ ਲੈਣ ਦਿਓ ਇਹਨੂੰ। ਜਦੋਂ ਉਹ ਵੱਡੀ ਸਾਰੀ ਥਾਲੀ ਵਿੱਚੋਂ ਖਾਣ ਲਈ ਕੁਝ ਚੁੱਕਣ ਦਾ ਯਤਨ ਕਰਦਾ ਤਾਂ ਇੱਕ ਗੋਲ ਮਟੋਲ ਜਿਹੀ ਸ਼ਰਾਰਤੀ ਕੁੜੀ ਉਸ 'ਤੇ ਲੂਣ ਭੂਕ ਦਿੰਦੀ। ਹੁਣ ਮਾਹੌਲ ਛੱਡੋ, ਇੱਕ ਸਿਆਣੀ ਜੀ ਉਮਰ ਦੀ ਔਰਤ ਆਈ ਅਤੇ ਉਸਨੇ ਇੱਕ ਚਾਂਦੀ ਦੀ ਥਾਲੀ ਵਿੱਚ ਪਰੋਸਿਆ ਖਾਣਾ ਲਾੜੇ ਦੇ ਸਾਹਮਣੇ ਰੱਖ ਦਿੱਤਾ। ਇਹ ਸਾਰੇ ਸਵਾਦਲੇ ਪਕਵਾਨ ਉਸਦੀ ਸੱਸ ਨੇ ਆਪਣੀ ਹੱਥੀਂ ਬਣਾਏ ਸਨ। ਜਦੋਂ ਜੱਸਾ ਸਿੰਘ ਅੱਧੀ ਰਾਤ ਗਈ ਆਰਾਮ ਕਰ ਰਿਹਾ ਸੀ, ਲੜਕੀਆਂ ਗੀਤ ਗਾ ਰਹੀਆਂ ਸਨ। ਕਾਫੀ ਰਾਤ ਗਈ, ਉਸਨੂੰ ਫੇਰਿਆਂ ਵਾਲੀ ਪਵਿੱਤਰ ਥਾਂ 'ਤੇ ਲਿਜਾਇਆ ਗਿਆ ਜੋ ਵਿਆਹ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਸੀ। ਵੇਦੀ ਦੇ ਚਾਰ ਪਾਏ ਹੁੰਦੇ ਹਨ ਕਿਉਂਕਿ ਇਹ ਇੱਕ ਰਾਤ ਲਈ ਹੀ ਲੋੜੀਂਦੀ ਆਉਂਦੀ ਹੈ, ਇਸ ਲਈ ਇਹ ਪਤਲੇ ਹੀ ਆਉਂਦੇ ਹਨ। ਇਹਨਾਂ ਨਾਲ ਕੇਲਿਆਂ ਦੇ ਤਣੇ ਬਣੇ ਹੁੰਦੇ ਹਨ ਜਿਨ੍ਹਾਂ ਦੇ ਚੌੜੇ ਪੱਤ ਚੰਗਾ ਸ਼ਗਨ ਮੰਨੇ ਜਾਂਦੇ ਹਨ। ਇਹ ਇੱਕ ਮੰਦਰ ਦੀ ਸ਼ਕਲ ਬਣ ਜਾਂਦੀ ਹੈ। ਤਾਰੇ ਇਸ ਤਰ੍ਹਾਂ ਜਾਪਦੇ ਹਨ ਜਿਵੇਂ ਇਸ ਦੀ ਉੱਚੀ ਛੱਤ ਵਿੱਚ ਹੀ ਜੜੇ ਹੋਣ। ਦਰਮਿਆਨ ਵਿੱਚ ਪਵਿੱਤਰ ਅਗਨੀ ਦਾ ਕੁੰਡ ਆਉਂਦਾ ਹੈ। ਇਸ ਮੰਦਰ ਵਿੱਚ ਵਿਆਹ ਦੀ ਰਸਮ ਕੀਤੀ ਜਾਂਦੀ ਹੈ। ਇਸ ਥਾਂ 'ਤੇ ਜੱਸਾ ਸਿੰਘ ਦਾ ਦਮਯੰਤੀ ਨਾਲ ਵਿਆਹ ਹੋ ਗਿਆ। ਇਹ ਰਸਮ ਸਿਤਾਰਿਆਂ ਨੇ ਵੀ ਵੇਖੀ। ਫਿਰ ਦਮਯੰਤੀ ਅਤੇ ਜੱਸਾ ਸਿੰਘ ਨੂੰ ਆਪਣੇ ਆਪਣੇ ਕਮਰੇ ਵਿੱਚ ਲਿਜਾਇਆ ਗਿਆ। ਕੁਝ ਆਰਾਮ ਉਪਰੰਤ ਦਮਯੰਤੀ ਨੂੰ ਨਵਾ ਧਵਾ ਕੇ ਲੀੜਾ ਲੱਤਾ ਪਾਇਆ ਗਿਆ। ਅਗਲਾ ਸਾਰਾ ਦਿਨ ਉਸਨੂੰ ਲਾੜੀ ਦੇ ਰੂਪ ਵਿੱਚ ਸਜਾਇਆ ਗਿਆ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।